ਪਦ ਦੀ ਪ੍ਰਾਪਤੀ ਕਰ ਲੈਂਦਾ ਹੁਕਮ ਬੂਝ ਪਰਮ ਪਦ ਪਾਈ। ਨਾਨਕ ਕਹਿੰਦਾ ਮੈਂ ਉਹਦਾ ਦਾਸ ਹਾਂ। ਉਹ ਸ਼ਬਦ ਨੂੰ ਪਛਾਣੋ ਤੁਸੀਂ, ਸਰੀਰ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਉਹ ਸ਼ਬਦ ਨਾਲ ਜੁੜੇ ਹੋਏ ਹਨ। ਇਹ ਤੁਹਾਡੇ ਵਾਲੇ ਸ਼ਬਦ ਨੇ ਸਾਰੀ ਰਚਨਾ ਰਚੀ ਹੈ। ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਇਹਦੇ ਨਾਲ ਰਚਨਾ ਰਚ ਹੋਈ ਹੈ। ਜੇ ਰਚਨਾ ਰਚੀ ਹੈ ਤਾਂ ਇਹ ਸ਼ਬਦ ਤੋਂ ਗਿਆਨ ਲਓ ਰਚਨਾ ਕਿਵੇਂ ਰਚੀ ਗਈ। ਨਾਨਕ ਉਹ ਸ਼ਬਦ ਨਾਲ ਜੁੜਿਆ ਜਿਹਨੇ ਰਚਨਾ ਰਚੀ ਹੈ, ਔਰ ਉਹ ਸ਼ਬਦ ਨੇ ਦੱਸਿਆ ਸੱਚੇ ਤੇ ਪਵਨਾ ਪਿਆ। ਇਹ ਉਹ ਸ਼ਬਦ ਨੇ ਦੱਸਿਆ ਅਬਲ ਅਲੋ ਨੂਰ ਉਪਾਇਆ, ਇਹਦੇ ਵੀ ਪਹਿਲਾਂ ਮਾਇਆ ਤੋਂ ਪਹਿਲਾਂ ਕੀ ਹੋਇਆ, ਅਬਲ ਅਲੋ ਨੂਰ ਉਪਾਇਆ ਕੁਦਰਤ ਦੇ ਕਿ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਆਉਣ ਵਾਲੇ ਕੋ ਬੰਦੇ। ਇੱਕ ਨੂਰ ਮਤਲਬ ਵਨ ਨੂਰ ਨਹੀਂ ਹੈ, ਇੱਕੋ ਹੀ ਨੂਰ ਹੈ, ਇੱਕ ਨੂਰ ਹੈ, ਇੱਕ ਨੂਰ ਨਹੀਂ ਹੈ, ਇੱਕ ਨੂਰ। ਇੱਕ ਨੂਰ ਹੋਰ ਚੀਜ਼ ਹੈ, ਇੱਕ ਨੂਰ ਹੋਰ ਚੀਜ਼ ਹੈ। ਇੱਕ ਦਾ ਮਤਲਬ ਵਨ ਨਹੀਂ ਹੁੰਦਾ, ਇੱਕ ਦਾ ਮਤਲਬ ਵਨ ਹੁੰਦਾ। ਜਿਵੇਂ ਕੱਲ ਕਹਿੰਦੇ ਆਪਾਂ ਫਲਾਨਾ ਵੀ ਆ ਇੱਕੋ ਹੀ ਹੈ, ਸਾਡੇ ਕੋਲ ਵੀ ਆਈ ਹੈ ਵੀ ਸਰੋਂ ਹੈ,
ਉਹ ਇੱਕ ਹੀ ਹੈ।
ਹਾਂ ਉਹ ਇੱਕ ਹੀ ਹੈ, ਇੱਕ ਨਹੀਂ ਹੈ। ਚੀਨੀ ਦੀ ਬੋਰੀ ਹੈ ਕਿੰਨੇ ਦਾਣੇ ਨੇ, ਇੱਕੋ ਹੀ ਹੈ ਸਾਰੀ। ਥੱਲੇ ਲੈ ਲੈ ਜਾਂ ਵਿਚਾਲੇ ਲੈ ਲੈ, ਉੱਤੋਂ ਲੈ, ਉਹ ਇੱਕੋ ਹੀ ਹੈ। ਉਹ ਸੈਂਸ ਵਿੱਚ ਇੱਕ ਦਾਣੇ ਬਥੇਰੇ ਨੇ ਪਰ ਹਾਂ ਇੱਕੋ ਹੀ ਗੱਲ।
ਕਿਸਮ ਦੀ ਸੈਂਸ
ਹਾਂ, ਕਿਸਮ ਦੀ ਸੈਂਸ ਵਿੱਚ ਹੈ, ਕੋਈ ਨੂਰ ਹੈ ਸਾਰਿਆਂ ਚ
ਕਿਸਮ,
ਕਿਸਮ ਹੈ ਉਹ। ਹੋਈ ਨੂਰ ਹੈ ਸਾਰੇ, ਜੇ ਸਰੋਂ ਬੀਜਾਂਗੇ ਸਾਰੀ ਸਰੋਂ ਹੀ ਉੱਗੂਗੀ। ਕੀ ਬੀਜਿਆ ਸਰੋਂ, ਇੱਕੋ ਹੀ ਬੀਜਿਆ ਕਹਿੰਦਾ, ਹਾਂ ਇੱਕੋ ਹੀ ਹੈ। ਜੇ ਦੂਸਰਾ ਬੀਜ ਹੋਊ ਪੌਦਾ ਦੂਸਰਾ ਹੋ ਜੂਗਾ,
ਇੱਕੋ ਜਿਹੀ ਬੀਜੀ ਹੈ।
ਇੱਕੋ ਚੀਜ਼ ਬੀਜੀ ਹੈ, ਕਣਕ ਬੀਜਦੇ ਸੀ ਅੱਗੇ ਰਲਾ ਕੇ ਬੀਜਦੇ ਸੀ, ਛੋਲੇ ਪਾ ਦੇਣੇ ਵੀ ਜੌ ਪਾ ਦੇਣੇ, ਉੱਧਰ ਕਸਾ ਮੰਡਲਾ ਵਿੱਚ ਪਾ ਦਿੰਦੇ ਨੇ ਰਾਮ ਲਾ ਕੇ। ਹੁਣ ਦਿਨੀ ਕਣਕ ਬੀਜਦੇ ਆਪਾਂ, ਆਡਾ ਵੀ ਨੀ ਲਾਉਂਦੇ। ਇੱਕ ਦਾ ਮਤਲਬ ਇੱਥੇ ਬੰਨ ਨਹੀਂ ਹੈ, ਇੱਕ ਵਰਾਇਟੀ ਇੱਕ ਹੈ, ਸੇਮ ਜਿਹਨੂੰ ਕਹਿੰਦੇ ਹਾਂ। ਇੱਥੋਂ ਭੁਲੇਖਾ ਪੈਂਦਾ, ਇੱਕ ਲਫ਼ਜ਼ ਤੋਂ ਬਹੁਤ ਭੁਲੇਖਾ ਪਾਇਆ ਹੈ। ਇੱਕੋ ਹੀ ਹੈ ਸਾਰਿਆਂ ਚ, ਇੱਕ ਨੂਰ ਤੇ ਸਭ ਜਗ ਉਪਜਿਆ। ਨੂਰ ਕੌਣ ਹੈ, ਅਬਲ ਅਲੋ ਨੂਰ ਉਪਾਇਆ। ਨੂਰ ਕੀ ਹੈ, ਨੂਰ ਮਨ ਹੈ, ਕਿਹਦਾ ਅੰਦਰਲੇ ਦਾ ਪ੍ਰਾਤਮਾ ਦਾ ਨੂਰ ਹੈ। ਇਹ ਜੱਗ ਦੇ ਵਿੱਚ ਜੱਗ ਉਪਜੇ ਨਾ, ਜਦ ਸਰੀਰ ਉਪਜੇ, ਇੱਕ ਨੂਰ ਤੇ ਸਭ ਜੱਗ
ਉਪਜੇ,
ਤਿਸ ਦੇ ਚਰਨ ਸਭ ਹੈ
ਚਰਨ।
ਜੱਗ ਜਿਹੜਾ ਉਪਜਿਆ, ਸਰੀਰ ਉਪਜਿਆ, ਉਹ ਜਿਹੜਾ ਉਹ ਨੂਰ ਆ, ਨੂਰ ਜੋਤ ਨੂੰ ਕਿਹਾ ਹੋਇਆ। ਪੈਦਾ ਕਿਹਦੇ ਨਾਲ ਹੋਇਆ, ਨੂਰ ਹੁਕਮ ਨਾਲ, ਅਲੋ ਹੁਕਮ ਹੈ,
ਫਿਰ ਏਕ ਹੈ।
ਇੱਥੇ ਵੀ ਅਨੇਕ ਹੈ, ਏਕ ਹੈ, ਦੂਰ ਵੀ ਅਨੇਕ ਹੁੰਦਾ ਹੋਇਆ ਏਕ ਹੈ, ਸੱਚਖੰਡ ਵੀ ਅਨੇਕ ਹੁੰਦਾ ਹੋਇਆ ਏਕ ਹੈ। ਇਹ ਬੀਜ ਹੈ, ਇਹ ਬੀਜ ਹੈ, ਬੀਜੋ ਸੂਝੇ ਕੋ ਨਹੀਂ। ਇੱਕ ਬੀਜ ਹੈ, ਇੱਕ ਬੀਜ ਦਾ ਨੂਰ ਹੈ, ਇੱਕ ਬੀਜ ਹੈ, ਇੱਕ ਬੀਜ ਦਾ ਨੂਰ ਹੈ। ਜਿਹੜਾ ਜਿਹਦਾ ਨੂਰ ਹੈ ਨਾ, ਉਹਦਾ ਹੈ ਹਾਰਟ ਚਲਾਉਂਦਾ ਸਾਰੇ ਦਾ, ਜਿਹੜਾ ਨੂਰ ਹੈ ਸਰੀਰ ਤੇ ਜੱਗ ਉਪਜਿਆ ਉਹਦੇ ਨਾਲ। ਇੱਕ ਨੂਰ ਤੇ ਸਭ ਜੱਗ
ਉਪਜਿਆ,
ਜਿਹੜਾ ਜੱਗ ਉਪਜਿਆ ਸਰੀਰ ਉਪਜੇ, ਜੋ ਉਪਜੇ ਸੋ ਉਹ ਤਾਂ ਬਿਨਸਰ ਨੂਰ ਦਾ, ਬਿਨਸਰ ਜਿਹਦਾ ਨੂਰ ਹੈ ਉਹ ਤਾਂ ਬਿਨਸਰ ਨਹੀਂ। ਜੋ ਚੀਜ਼ ਉਪਜੀ ਆ ਬਿਲਸੂਗੀ
ਨੂਰ ਉਪਜੇ
ਨੂਰ ਉਪਜੇ ਉਪਾਇਆ ਨੂਰ ਇਸ ਕਰਕੇ ਮਨ ਨੇ ਬਲਣਾ ਹੀ ਬਲਣਾ ਮਨ ਨੂਰ ਜੇ ਹੁਣ ਇਹ ਪੂਰੀ ਖੋਜ ਨਾ ਕਰੀਏ ਤਾਂ ਹੋਰੇ ਕੁਝ ਬਣ ਜੂਗਾ ਫਿਰ ਐਸੀ ਗੱਲ ਜੂਗੀ ਠੀਕ ਹੀ ਨਹੀਂ ਹੋਣੀ ਬਾਣੀ ਦੇ ਅਰਥ ਨਹੀਂ ਠੀਕ ਹੋਣੀ ਗੁਰਬਾਣੀ ਦੇ ਅਰਥ ਨਹੀਂ ਫਿਰ ਠੀਕ ਹੋਣ ਤਾਂ ਹੀ ਠੀਕ ਆਉਂਦੇ ਉਹਨਾਂ ਨੇ ਬਗੈਰ ਖੋਜੇ ਤੇ ਛੇਤੀ ਵੈਲੂ ਦੇਤੀ ਲਓ ਤੈ ਤੱਕ ਨਹੀਂ ਗਏ ਜੋ ਬਜੋ ਸੋ ਬਿਨਸ ਹੈ ਪਰ ਉਹ ਅੱਜ ਕੋਈ ਕਾਲ ਇਹ ਕਿਉਂ ਕਹੀ ਫਿਰ ਗੱਲ ਜੋ ਚੀਜ਼ ਉਪਾਈ ਹੈ ਉਪਜੀ ਹੈ ਬਿਨਸੂਗੀ ਉਹ ਇਹ ਦਾਲ ਹੈ ਦੋ ਹੋਇਆ ਆਖਰ ਇਹਨੇ ਇੱਕ ਹੋਣਾ ਹੀ ਹੋਣਾ ਦਾਲ ਰਹਿਣਾ ਦੀ ਇਹਦਾ ਜਿੰਨਾ ਚਿਰ ਜੱਗ ਹੈ ਉਹਨਾਂ ਚਿਰ ਦਾਲ ਹੈ ਜੱਗ ਦੇ ਬਾਅਦ ਦਾਲ ਨਹੀਂ ਰਹਿੰਦੀ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਦਾਲ ਹੈ ਦਾਲ ਕਦ ਹੋਈ ਹੈ ਦੁਪਹਿਰ ਚ ਗਰਮ ਚ ਰਹੂਗੀ ਕਲਯੁਗ ਤੱਕ ਜਾਂ ਤਾਂ ਇੱਕ ਆਪ ਹੋ ਜਾਵੇ ਗਿਆਨ ਨਾਲ ਤੇ ਨਹੀਂ ਤਾਂ ਫਿਰ ਜਦ ਫਿਰ ਅੱਗੇ ਹੰਸ ਕੇਲਾ ਦਾਲ ਫਿਰ ਵੀ ਨਹੀਂ ਹੁੰਦੀ ਫਿਰ ਉਹ ਰੋਣਾ ਪੈਂਦਾ ਹੁਕਮ ਨਾਲ ਜਾਂ ਦੂਆ ਸਰੀਰ ਉਹ ਨੂਰ ਫਿਰ ਪਾਉਣਾ ਪਊਗਾ ਅੱਬਲ ਅੱਲੋ ਨੂਰ ਉਪਾਇਆ ਕੁਦਰਤ ਕੇ ਸਭ ਬੰਦਾ ਬਣੇ ਕੁਦਰਤ ਕੀ ਹੈ ਕੁਦਰਤ ਮਾਇਆ ਇਹ ਉਹਦੀ ਕੁਦਰਤ ਨਾਲ ਜੁੜੇ ਨੇ ਬੰਦੇ ਜੋੜ ਲੱਗਿਆ ਇਹ ਬੰਦਾ ਜਿਹੜਾ ਹੈਗਾ ਜੋੜਿਆ ਹੋਇਆ ਨੂਰ ਔਰ ਮਾਇਆ ਦਾ ਸੱਤੀ ਹੋਈ ਦੋਵਾਂ ਦੇ ਜੋੜ ਨਾਲ ਬੰਦਾ ਪੈਦਾ ਹੋਇਆ
ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ
ਕਹਾਂ ਤੇ ਆਵੇ ਕਹਾਂ ਇਹ ਜਾ
ਕਹਾਂ ਇਹ ਰਹੇ ਸਮਾਈ
ਕਹਾਂ ਇਹ ਰਹੇ ਸਮਾਈ ਕਿੱਥੋਂ ਆਉਂਦਾ ਜੀ ਕਿੱਥੇ ਜਾਂਦਾ ਕਿੱਥੇ ਸਮਾਉਂਦਾ ਜਾਂ ਸਮਾਉਂਦਾ ਫਿਰ ਕਿੱਥੇ ਸਮਾਉਂਦਾ ਤਿੰਨ ਸਵਾਲ
ਇਸ ਸ਼ਬਦ
ਕਹਾਂ ਤੇ ਆਵੇ ਕਿੱਥੋਂ ਆਉਂਦਾ ਫਿਰ ਇਸ ਸ਼ਬਦ ਕੋ ਜੋ ਅਰਥ ਹੈ
ਇਸ ਗੁਰ ਤਿਲਣਾ ਤਮਾਈ
ਥੋੜਾ ਉਹ ਜਵਾਬ ਮਿਲ ਗਿਆ ਉਹਨੂੰ ਤਕਰੀਬਨ ਜੋ ਕੀ ਉਹ ਜਵਾਬ ਮਿਲ ਗਿਆ ਜਵਾਬ ਦੇਤਾ ਸਮਝ ਚ ਆਇਆ ਚਾਹੇ ਨਾ ਆਇਆ ਪਰ ਉਹ ਤੇ ਟਿੱਪਣੀ ਵੀ ਨਹੀਂ ਕਰ ਸਕੇ ਜੋ ਕੀ ਸਮਝ ਜਿੰਨਾ ਆਇਆ ਜਾਂ ਨਾ ਆਇਆ ਪਰ ਕਿੰਤੂ ਪ੍ਰੰਤੂ ਨਹੀਂ ਹੁੰਦਾ ਜੋ ਕੀ ਉਹਦੇ ਕਿੰਤੂ ਪ੍ਰੰਤੂ ਜਿਹੜੀ ਚੀਜ਼ ਤੇ ਨਾ ਆਵੇ ਉਹਨੂੰ ਮੰਨਣਾ ਪੈਂਦਾ ਹੁੰਦਾ ਵੀ ਠੀਕ ਹੈ ਜੀ ਗੱਲ ਤੁਹਾਡੀ ਠੀਕ ਹੈ ਕਹੂਗਾ ਯਾਰ ਕਿੰਤੂ ਕਰੂਗਾ ਠੀਕ ਮੰਨੂਗਾ ਜੇ ਉਹ ਠੀਕ ਮੰਨ ਲਈ ਨਵਾਂ ਸਵਾਲ ਕੀਤਾ ਹੁਣ ਉਹ ਕਹਿੰਦੇ ਨੇ ਵੀ ਉਹ ਜਿਹੜਾ ਗੁਰ ਹੈ ਨਾ ਗੁਰਦੇਵ ਹੈ ਜਿਹੜਾ ਆਹ ਗੱਲ ਸਾਨੂੰ ਦੱਸ ਦੇ ਅਸੀਂ ਮੰਨਦੇ ਉਹਦੇ ਵਿੱਚ ਤਿਲ ਜਿੰਨੀ ਵੀ ਤਮੋ ਨਹੀਂ ਮਾਇਆ ਦੀ ਭੁੱਖ ਨਹੀਂ ਤੇ ਗੁਰ ਤਿਲ ਨਾ ਜਿਹੜਾ ਅਰਥਾਤ ਵੇ ਕਿੱਥੋਂ ਅਜੀਬ ਆਉਂਦਾ ਕਿੱਥੇ ਚਲਾ ਜਾਂਦਾ ਕਿੱਥੇ ਸਬੋਧ ਇਹ ਤਿੰਨੇ ਪੁਜੀਸ਼ਨਾਂ ਦੱਸ ਦੇਵੇ ਇਹ ਤਿੰਨੇ ਲੋਕ ਨੇ
ਕਹਾਂ ਤੇ ਆਵੇ ਕਹਾਂ ਜਾਵੇ ਕਹਾਂ ਰਹੇ ਸਮਾਈ
ਕਹਾਂ ਰਹੇ ਸਮਾਈ ਇਸ ਸ਼ਬਦ ਕੋ ਜੇ ਅਰਥ ਆਵੇ
ਤਿਸ ਗੁਰ ਤਿਲ ਨਾ ਤਮਾਈ
ਗੁਰ ਤਿਲ ਜਿੰਨੀ ਵੀ ਤਮਾ ਨਹੀਂ ਉਹਦੇ ਅੰਦਰ ਮਾਇਆ ਦੀ ਮਾਇਆ ਛੱਡ ਕੇ ਇਹ ਗੱਲ ਦੀ ਸਮਝ ਆਉਂਦੀ ਹੈ
ਕਿਉਂ ਤੱਤੇ ਅਵਗੱਤੇ ਪਾਵੈ ਗੁਰਮੁਖ ਲੱਗੇ ਪਿਆਰ
ਕਿਉਂ ਤੱਤੇ ਅਵਗੱਤੇ ਪਾਵੈ ਤਤ ਵਸਤੂ ਨੂੰ ਤਤ
ਆਦਕੋ ਕਵਨ ਵਿਚਾਰ ਕਥੀਅਲੇ ਸੁਨ ਕਹਾਂ ਘਰ ਵਸੋ ਗਿਆਨ ਕੀ ਮੁਦਰਾ ਕਵਨ ਕਥੀਅਲੇ ਘਟ ਘਟ ਕਵਨ ਨਿਵਾਸੋ ਆਦਕੋ ਕਵਨ ਵਿਚਾਰ ਕਥੀਅਲੇ
ਆਦਕੋ ਕਵਨ ਵਿਚਾਰ ਕਥੀਅਲੇ ਜਿਹਨੂੰ ਆਦ ਕਹਿੰਦੇ ਨੇ ਆਦ ਇਹਦੇ ਵਿਚਾਰ ਤੱਕ ਇਹਦੇ ਬਾਰੇ ਕਿਵੇਂ ਦੱਸੀਏ ਜੇ ਆਦ ਨੂੰ ਐਕਸਪਲੇਨ ਕਰਨਾ ਹੋਵੇ ਆਦ ਬਾਰੇ ਕੁਝ ਦੱਸਣਾ ਹੋਵੇ ਤਾਂ ਕਿਵੇਂ ਦੱਸਿਆ ਕੀ ਦੱਸਾਂਗੇ ਇਹਦੇ ਬਾਰੇ ਜੋ ਆਦ ਹੈ ਉਹ ਜੀਵ ਤਾਂ ਹੈ ਨੀ ਦੱਸੂ ਕੌਣ ਕਿਸੇ ਚੀਜ਼ ਤੇ ਪਹਿਲਾਂ ਹੋਣ ਜਨਮ ਤੋਂ ਹੀ ਪਹਿਲਾਂ ਦੀ ਗੱਲ ਉਹ ਕਿਵੇਂ ਦੱਸੂ ਜੀਵ ਤਾਂ ਹੈ ਹੀ ਨਹੀਂ ਉਦੋਂ ਪੈਦਾ ਹੀ ਨਹੀਂ ਹੋਇਆ ਆਦ ਕੋ ਕਵਨ ਵਿਚਾਰ ਕਥੀਅਲੇ ਆਦਾ ਵਿਚਾਰ ਜੇ ਕਥਨਾ ਕਥਨ ਕਰਨਾ ਹੋਵੇ ਦੱਸਣਾ ਹੋਵੇ ਆਦ ਬਾਰੇ ਕਿਵੇਂ ਦੱਸਿਆ ਜਾ ਸਕਦਾ ਸੁਣ ਕਹਾ ਘਰ ਵਸੋ ਆਦ ਵਿੱਚ ਸੁਣ ਅਵਸਥਾ ਹੁੰਦੀ ਸੁਣ ਸਮਾਦ ਲਗਾਇਆ ਦਾ ਜਿਹਨੂੰ ਕਿਹਾ ਆਦ ਵਿੱਚ ਸੁਣ ਹੁੰਦਾ ਜੁਗਾਦ ਵਿੱਚ ਸਹਿਜ ਹੁੰਦਾ ਜੁਗਾਦ ਵਿੱਚ ਸੁਣ ਹੀ ਸਹਿਜ ਵਿੱਚ ਹੁੰਦਾ ਸੱਸਾ ਸਭ ਜਗ ਸਹਿਜ ਉਪਾਇਆ ਸੁਣ ਨੇ ਸਹਿਜ ਵਿੱਚ ਹੋ ਕੇ ਰਚਨਾ ਰਚੀ ਕ੍ਰੀਏਟਰ ਸੀ ਜਦੋਂ ਸੁਣ ਸੀ ਸੁਣ ਸੀ ਅਫੁਰ ਅਵਸਥਾ ਕੋਈ ਉਹਦੇ ਅੰਦਰ ਫੁਰਨਾ ਹੈ ਨਹੀਂ ਸੀ ਫੁਰਨਾ ਪੈਦਾ ਹੋਇਆ ਸ੍ਰਿਸ਼ਟੀ ਦੇ ਵਿੱਚ ਤਾਂ ਸੁਣ ਜਦੋਂ ਸੀ ਫੁਰਨਾ ਹੈ ਨਹੀਂ ਸੀ ਉਹਦੀ ਵਿਚਾਰ ਕਿਵੇਂ ਕਥਨ ਕਰੀਏ ਉਹਦੇ ਬਾਰੇ ਕੀ ਦੱਸੀਏ ਸੁਣ ਕਹਾ ਘਰ
ਵਸੋ
ਸੁਣ ਦਾ ਕਿਹੜੇ ਘਰ ਚ ਵਸਾ ਹੁੰਦਾ ਹੁਣ ਉਹਦੇ ਬਾਰੇ ਤਾਂ ਜਿਹੜਾ ਸੁਣ ਹੈ ਉਹੀ ਦੱਸੇ ਤਾਂ ਹੀ ਕਥਨ ਹੋਊਗਾ ਇਸ ਕਰਕੇ ਗੁਰਬਾਣੀ ਹੈ ਜਿਹੜੀ ਆਦਮੀ ਦੀ ਕਥਨ ਕੀਤੀ ਹੋਈ ਨਹੀਂ ਕ੍ਰੀਏਟਰ ਨੇ ਕਥਨ ਕਰਵਾਈ ਹੈ ਜਿਹਨੇ ਰਚਨਾ ਰਚੀ ਹੈ ਉਹਨੇ ਕਥਨ ਕਰਵਾਈ ਹੈ ਵੀ ਮੈਂ ਹਵਾ ਕਿਵੇਂ ਪੈਦਾ ਕੀਤੀ ਸੱਚੇ ਤੇ ਪਵਨਾਂ ਪਵਨਾਂ ਤੇ ਜਲ ਹੋਏ ਜਲ ਤੇ ਤ੍ਰਿਪਵਣ ਸਾਜਿਆ ਉਦੋਂ ਜੀਵ ਤਾਂ ਹੈ ਜੀ ਇਹ ਗੱਲ ਕਿਹਨੇ ਦੱਸੀ ਉਹਨੇ ਦੱਸੀ ਜਿਹਨੇ ਜਿਹੜਾ ਸੁਣ ਤੋਂ ਸਹਿਜ ਵਿੱਚ ਆਇਆ ਉਦੋਂ ਤਾਂ ਇਹ ਗੱਲ ਦੱਸੀ ਹੈ ਜਦੋਂ ਸੁਣ ਤੋਂ ਸਹਿਜ ਵਿੱਚ ਆਇਆ ਸੁਣ ਬਾਰੇ ਉਹ ਵੀ ਨਹੀਂ ਉਹਨੇ ਵੀ ਨਹੀਂ ਕੁਝ ਦੱਸਿਆ ਸੁਣ ਬਾਰੇ ਕੁਛ ਨਹੀਂ ਅਰਬਦ ਨਰਬਦ ਤੰਦੂਕਾਰ ਆਈ ਹੈ ਉਹਦੇ ਬਾਰੇ ਦੱਸਿਆ ਕੁਛ ਨਹੀਂ ਉਦੋਂ ਕੀ ਦੱਸਣਾ ਸੀ ਦੱਸਣ ਵਾਲੀ ਗੱਲ ਵੀ ਕੀ ਸੀ ਉਦੋਂ ਕੋਈ ਆਦਮੀ ਸੁੱਤਾ ਪਿਆ ਸੁਪਨਾ ਵੀ ਨਹੀਂ ਆ ਰਿਹਾ ਕੀ ਦੱਸੂਗਾ ਉੱਠ ਕੇ ਕੀ ਦੱਸੂਗਾ ਸੁਪਨਾ ਆਇਆ ਤਾਂ ਸੁਪਨਾ ਦੱਸ ਦੂਗਾ ਰਾਤ ਨੂੰ ਜੇ ਆਇਆ ਤੇ ਸੁਪਨਾ ਵੀ ਨਹੀਂ ਆਇਆ ਦੱਸੂਗਾ ਕੀ ਕੁਛ ਵੀ ਨਹੀਂ ਦੱਸ ਸਕਦਾ
ਦੱਸਣ ਵਾਲਾ ਉਦੋਂ ਹੁਕਮ ਪਾਰਾ ਹੀ ਉਹ ਵੀ ਹੈ ਨਹੀਂ
ਜਦੋਂ ਆਪੇ ਉਹ ਸੁਣਦਾ ਤਾਂ ਆਪਣੇ ਬਾਰੇ ਵੀ ਨਹੀਂ ਜਾਣਦਾ ਉਹ ਦੱਸੂ ਦੱਸਣ ਵਾਲੀ ਗੱਲ ਵੀ ਉੱਥੇ ਕਿਹੜੀ ਬਸ ਮਨ ਟੇਕਿਆ ਹੋਇਆ ਇਹੀ ਦੱਸੂ ਫੁਰਨਾ ਕੋਈ ਹੈ ਨਹੀਂ ਇਹੀ ਦੱਸੋ ਉਹਦੇ ਤੋਂ ਕੰਮ ਕੀ ਦੱਸੋ ਕੋਈ ਹਿਲਚਲ ਹੈ ਨਹੀਂ ਇਹੀ ਦੱਸੋ ਨਾ ਉੱਥੇ ਬੈਰ ਵਿਰੋਧ ਹੈ ਨਾ ਕੰਮ ਵਿਰੋਧ ਹੈ ਨਾ ਲੋਭ ਉਹ ਹੈ ਹੀ ਨਹੀਂ ਯਾਰ ਕੁਛ ਦੱਸਣਾ ਉੱਥੇ ਕੀ ਹੈ ਦੱਸਣ ਵਾਲੀ ਗੱਲ ਰਹਿ ਕਿਹੜੀ ਗਈ ਹਾਂ ਉਹਦੀ ਹੋਂਦ ਹੈ ਹੋਂਦ ਹੈ ਜੋਤ ਦੀ ਹੋਂਦ ਹੈ ਪਰ ਜੋਤ ਵਿੱਚ ਫੁਰਨਾ ਕੋਈ ਨਹੀਂ ਜੋਤ ਦੀ ਹੋਂਦ ਹੈ ਇੱਛਾ ਕੋਈ ਨਹੀਂ ਫੁਰਨਾ ਇੱਛਾ ਹੀ ਹੁੰਦੀ ਇੱਛਾ ਕੋਈ ਨਹੀਂ ਇੱਛਾ ਹੋਈ ਸ੍ਰਿਸ਼ਟੀ ਦੀ ਰਚਨਾ ਦੀ ਸ੍ਰਿਸ਼ਟੀ ਸਾਜਣ ਦੀ ਇੱਛਾ ਹੋਈ ਤਾਂ ਸਾਜੀ ਉਹਨੂੰ ਕੁਛ ਇੱਛਾ ਲੱਗਿਆ ਭਾਣਾ ਹੋਇਆ ਪਾਇਆ ਉਹਨੂੰ ਕੁਛ ਹੋਰ ਕੀਤਾ ਪਾਏ ਨੂੰ ਵੀ ਭਾਣਾ ਕਹਿੰਦੇ ਨੇ ਆਦਕੋ ਕਬਲ ਵਿਚਾਰ ਕਥੀਆ ਲੈ
ਸੁਣ ਕਹਾ ਘਰ ਵਸੋ
ਸੁਣ ਕਹਾ ਘਰ ਵਸੋ ਕਹਾ ਘਰ ਕਹਾ ਨਹੀਂ ਕਿਹੜੇ ਘਰ ਸੁਣ ਕਹਾ ਘਰ ਵਸੋ ਕਹਾ ਇਹਦੀ ਦਾ ਲਫ਼ਜ਼ ਹੈ ਕਹਾ ਕਹਾ ਉਰਦੂ ਦਾ ਲਫ਼ਜ਼ ਹੈ ਕਹਾ ਤਾਂ ਉਰਦੂ ਦਾ ਲਫ਼ਜ਼ ਹੈ ਕਹਾ ਹਿੰਦੀ ਦਾ ਲਫ਼ਜ਼ ਹੈ ਮਿਸ਼ਰੀ ਕਾਲਜ ਵਾਲੇ ਨੂੰ ਕਹਿੰਦਾ ਵੀ ਨਹੀਂ ਪਤਾ ਉਹਨੂੰ ਨੀ ਪਤਾ ਵੀ ਦੋਵੇਂ ਲਫ਼ਜ਼ਾਂ 'ਚ ਫਰਕ ਕੀ ਹੈ ਕਹਾ ਨੂੰ ਕਹਾ ਪੜ੍ਹੀ ਜਾਂਦੇ ਨੇ ਕਹਾ ਨੂੰ ਕਹਾ ਪੜ੍ਹੀ ਜਾਂਦੇ ਦੋ ਅਲੱਗ ਅਲੱਗ ਭਾਸ਼ਾਵਾਂ ਦੇ ਲਫ਼ਜ਼ ਨੇ ਕਹਾ ਦਾ ਮਤਲਬ ਕਿਹੜੇ ਕਰ ਦੋ ਯੂਪੀ 'ਚ ਬੋਲਦੇ ਨੇ ਕਹਾ ਤਾਂ ਨੂੰ ਤਾਂ ਕਹੀ ਜਾਂਦੇ ਨੇ ਤਾਰ ਨੂੰ ਤਾਂ ਕਹੀ ਜਾਂਦੇ ਨੇ ਆਪਣੇ ਤਾਰ ਤਾਂ ਦੋ ਲਫ਼ਜ਼ ਨੇ ਅਲੱਗ ਅਲੱਗ ਤਾਂ ਉਰਦੂ ਦਾ ਲਫ਼ਜ਼ ਹੈ ਤਾਂ ਹਿੰਦੀ ਦਾ ਲਫ਼ਜ਼ ਅਲੱਗ ਅਲੱਗ ਭਾਸ਼ਾਵਾਂ ਦੇ ਲਫ਼ਜ਼ ਨੇ ਸੁਣ ਕਹਾ ਘਰ ਵਸੋ ਸੁਣ ਦਾ ਕਿਹੜੇ ਘਰ 'ਚ ਵਸਦਾ ਹੁੰਦਾ ਜਦੋਂ ਸੁਣਦਾ ਉਦੋਂ ਕਿਹੜਾ ਘਰ ਹੈ? ਸੁਣਨ ਦਾ ਵਾਸਾ ਨਿੱਜ ਘਰ ਵਿੱਚ ਹੈ, ਜਿੱਥੇ ਸੁਣਦਾ ਉਹ ਨਿੱਜ ਘਰ, ਉਹੀ ਤਾਂ ਉਹਦਾ ਘਰ ਹੈ। ਸੁਣਨ ਦਾ ਵਾਸਾ ਨਿੱਜ ਘਰ ਹੈ, ਆਪਣਾ ਘਰ ਚ ਵੱਸਦਾ।
ਗਿਆਨ ਕੀ ਮੁਦਰਾ ਕਮਨ ਕਥੀਅਲੇ ਘੱਟ ਘੱਟ ਕਮਨ ਨਿਵਾਸੋ।
ਗਿਆਨ ਕੀ ਮੁਦਰਾ ਕਮਨ ਕਥੀਅਲੇ, ਗਿਆਨ ਅਵਸਥਾ ਦੀ ਮੁਦਰਾ, ਸਹਿਜ ਅਵਸਥਾ ਦੀ ਮੁਦਰਾ। ਤੇ ਸੁਣ ਤੇ ਸਹਿਜ ਵਿੱਚ ਆਇਆ, ਸਹਿਜ ਨੂੰ ਗਿਆਨ ਕੀ ਮੁਦਰਾ ਕਹੇ, ਸਹਿਜ ਅਵਸਥਾ ਨੂੰ ਗਿਆਨ ਕੀ ਮੁਦਰਾ ਕਹੇ। ਜਦੋਂ ਸੁਣ ਤੋਂ ਸਹਿਜ ਆਇਆ ਉਦੋਂ ਉਹਦੀ ਮੁਦਰਾ ਕੀ ਸੀ, ਉਹਦਾ ਕਿਵੇਂ ਕਸਰ ਕਰੇਗੀ? ਸੁਣ ਤੋਂ ਬਾਅਦ ਸਹਿਜ ਦੀ ਜਿਹੜੀ ਮੁਦਰਾ, ਗਿਆਨ ਕੀ ਮੁਦਰਾ, ਅੱਜ ਗਿਆਨ ਦੇ ਘਰ ਦੇ ਵਿੱਚ ਹੈ ਪਰਮੇਸ਼ਰ। ਗਿਆਨ ਹੀ ਦੇ ਰਿਹਾ, ਗੁਰੂ ਹੈ ਨਾ, ਗੁਰੂ ਜਦ ਹੁੰਦਾ ਜਾਂ ਗਿਆਨ ਦੇ ਘਰ ਚ ਰਹਿੰਦਾ, ਗਿਆਨ ਵੰਡ ਰਿਹਾ, ਗਿਆਨ ਦੇ ਰਿਹਾ, ਰੋਸ਼ਨੀ ਕਰ ਰਿਹਾ, ਰੋਸ਼ਨੀ ਦੇ ਰਿਹਾ। ਉਹਦਾ ਆਪਣਾ ਮਨ ਵੀ ਰੋਸ਼ਨ ਹੈ, ਰੋਸ਼ਨੀ ਬਾਹਰ ਵਖੇਰ ਰਹੇ, ਜਿਵੇਂ ਸੂਰਜ ਰੋਸ਼ਨੀ ਵਖੇਰ ਰਹੇ, ਰੋਸ਼ਨੀ ਦੇ ਰਿਹਾ ਸ਼ਬਦ ਨਾਲ। ਰੋਸ਼ਨੀ ਕਿਵੇਂ ਦੇ ਰਿਹਾ? ਸ਼ਬਦ ਰੂਪ ਚ ਦੇ ਰਿਹਾ। ਜਦ ਸ਼ਬਦ ਰੂਪ ਵਿੱਚ ਹੈ ਉਹ, ਲਹਿਰ ਰੂਪ ਦੇ ਵਿੱਚ ਹੈ, ਫਿਰ ਉਹ ਸਹਿਜ ਰੂਪ ਵਿੱਚ ਹੈ। ਜਾਂ ਕ੍ਰੀਏਸ਼ਨ ਕਰ ਰਿਹਾ, ਕੁਛ ਕਰ ਰਿਹਾ, ਤੇ ਉਹ ਸਹਿਜ ਅਵਸਥਾ ਚ ਕੁਛ ਕਰਿਆ ਜਾ ਸਕਦਾ। ਸੁੱਤਾ ਪਿਆ ਕੁਛ ਨਹੀਂ ਕਰ ਸਕਦਾ, ਸੁੱਤਾ ਪਿਆ ਅਚਲ ਅਵਸਥਾ ਵਿੱਚ ਹੁੰਦਾ, ਅਚਲ, ਕੁਛ ਨਹੀਂ ਕਰ ਰਿਹਾ।
ਘੱਟ ਘੱਟ ਕਮਨ ਨਿਵਾਸੋ,
ਘੱਟ ਘੱਟ ਕਮਨ ਨਿਵਾਸੋ। ਹਰ ਘੱਟ ਦੇ ਵਿੱਚ ਕਿਵੇਂ ਨਿਵਾਸ ਹੈ ਉਹਦਾ? ਯੋਗੀਆਂ ਨੂੰ ਭੁਲੇਖਾ, ਯੋਗੀਆਂ ਨੂੰ ਦਾਲ ਬਾਰੇ ਨਹੀਂ ਪਤਾ। ਯੋਗੀ ਇਹ ਮੰਨਦੇ ਨੇ ਜਿਵੇਂ ਚੰਦ ਇੱਕ ਹੈ ਸਾਰੀ ਦੁਨੀਆਂ ਦੇ ਵਿੱਚ, ਐ ਪਰਮੇਸ਼ਰ ਇੱਕ ਹੈ। ਉਹੀ ਜੋਤ ਸਾਰਿਆਂ ਚ, ਇੱਦਾਂ ਨਹੀਂ ਹੈਗੀ ਗੱਲ, ਇਹ ਨਹੀਂ ਗੱਲ। ਗੁਰਬਾਣੀ ਨੇ ਇਹ ਗੱਲ ਰੱਦ ਕੀਤੀ ਹੋਈ, ਇਹ ਨਹੀਂ, ਪਰ ਪਿੱਛੋਂ ਇਹ ਗੱਲ ਚੱਲੀ ਆਉਂਦੀ ਸੀ, ਹੁਣ ਵੀ ਇਹੀ ਗੱਲ ਚੱਲਦੀ ਹੈ ਮਤਾਂ ਦੂਜੀਆਂ ਚ। ਇੱਥੋਂ ਆ ਕੇ ਮਤ ਨਿਆਰੀ ਹੁੰਦੀ ਹੈ। ਸਮੁੰਦਰ ਦੇ ਵਿੱਚ ਪਾਣੀ ਹੈ, ਸਾਡੀ ਧਰਤੀ ਦੇ ਵੀ ਪਾਣੀ, ਧਰਤੀ ਦੇ ਵਿੱਚ ਵੀ ਪਾਣੀ ਹੈ, ਸਾਡੇ ਵਿੱਚ ਵੀ ਪਾਣੀ ਹੈ, ਸਰੀਰਾਂ ਵਿੱਚ ਪਾਣੀ ਹੈ, ਵੇਲ ਬੂਟਿਆਂ 'ਚ ਪਾਣੀ ਹੈ। ਭਾਵੇਂ ਉਹ ਪਾਣੀ ਸਮੁੰਦਰ ਦਾ ਹੀ ਹੈ, ਪਰ ਹੈ ਤਾਂ ਉਹ ਤੋਂ ਵੱਖਰਾ। ਹੁਣ ਕਿਸੇ ਵੇਲੇ ਆਇਆ ਹੋਇਆ, ਆਇਆ ਤਾਂ ਸਮੁੰਦਰ 'ਚ ਹੋਈ ਹੈ। ਸਮੁੰਦਰ ਦੇ ਵਿੱਚ ਬੂੰਦਾਂ ਉੱਡਦੀਆਂ ਨੇ, ਬੱਦਲ ਉੱਡਦਾ, ਬਾਹਰ ਵਰਸ ਜਾਂਦਾ, ਕੁਛ ਵਾਪਸ ਚਲੇ ਜਾਂਦਾ, ਕੁਛ ਨਹੀਂ ਜਾਂਦਾ। ਜਿਹੜਾ ਨਹੀਂ ਜਾਂਦਾ ਸਮੁੰਦਰ ਦੇ ਵਿੱਚ ਹੁੰਦਾ ਹੋਇਆ ਵੀ ਸਮੁੰਦਰ ਤੋਂ ਵੱਖਰਾ। ਧਰਤੀ ਸਮੁੰਦਰ ਦੇ ਵਿੱਚ ਤੈਰਦੀ ਹੈ, ਜੇ ਧਰਤੀ ਦੇ ਪਾਣੀ ਹੈ ਸਮੁੰਦਰ ਦੇ ਵਿੱਚ, ਪਰ ਹੈ ਵੱਖਰਾ। ਧਰਤੀ ਉਹ ਸਮੁੰਦਰ ਦੇ ਵਿੱਚ ਹੈ, ਧਰਤੀ ਦੇ ਜਿਹੜੀ ਬੂੰਦ ਪਈ ਹੈ ਤਾਂ ਸਮੁੰਦਰ ਦੇ ਵਿੱਚ, ਪਰ ਵਿੱਚ ਉਹਦੀ ਵੀ ਵੱਖਰੀ ਹੈ, ਵਿਚਾਲੇ ਮਿੱਟੀ ਹੈ ਨਾ, ਡਾਇਰੈਕਟ ਉਹਦੇ ਨਾਲ ਮਿਲੀ ਨਹੀਂ ਹੋਈ, ਉਹ ਪਾਣੀ ਦੇ ਨਾਲ ਸਮੁੰਦਰ ਦੇ ਨਾਲ ਡਾਇਰੈਕਟ ਕੋਈ ਦਰਖਤ ਨਹੀਂ ਮਿਲਿਆ, ਡਾਇਰੈਕਟ ਅਸੀਂ ਮਿਲੇ ਨਹੀਂ ਹੋਏ। ਧਰਤੀ ਦੇ ਹੇਠਲਾ ਪਾਣੀ ਵੀ ਮੈਨੂੰ ਸਮੁੰਦਰ ਨਾਲ ਨਹੀਂ ਮਿਲਿਆ ਹੋਇਆ। ਇਵੇਂ ਭਵ ਸਾਗਰ ਸੁੱਖ ਸਾਗਰ ਦੇ ਭਾਵੇਂ ਵਿੱਚ ਹੈ, ਭਵ ਸਾਗਰ ਸੁੱਖ ਸਾਗਰ ਦੇ ਭਾਵੇਂ ਵਿੱਚ ਹੈ, ਪਰ ਵਿੱਚ ਹੁੰਦਾ ਹੋਇਆ ਵੀ ਵੱਖਰਾ। ਜਿਵੇਂ ਸਮੁੰਦਰ ਦਾ ਪਾਣੀ ਧਰਤੀ ਤੇ ਹੈ ਜਿਹੜਾ ਪਿਆ, ਵੇਲ ਬੂਟਿਆਂ ਚ, ਦਰਖਤਾਂ ਚ, ਪਸ਼ੂ ਪੰਛੀਆਂ ਚ, ਉਹ ਸਮੁੰਦਰ ਤੋਂ ਵੱਖਰਾ। ਨਹਿਰਾਂ ਚ, ਸੂਹਾਂ ਚ, ਖੂਹ ਚ, ਨਲਕਿਆਂ ਚ, ਟਿਊਬਵੈਲਾਂ ਦੇ ਵਿੱਚ, ਉਹ ਸਮੁੰਦਰ ਤੋਂ ਵੱਖਰਾ, ਸਮੁੰਦਰ ਦੇ ਵਿੱਚ ਹੁੰਦਾ ਹੋਇਆ ਵੀ। ਐਵੇਂ ਭਵ ਸਾਗਰ ਸੁੱਖ ਸਾਗਰ ਦੇ ਵਿੱਚ ਹੁੰਦਾ ਹੋਇਆ ਵੀ ਉਹ ਤੋਂ ਵੱਖਰਾ ਹੈ, ਉਹਦਾ ਹੀ ਹਿੱਸਾ, ਉਹਦੀ ਸਮਝ ਗੱਲ। ਸਹਿਮ ਵੱਖਰਾ ਆਇਆ ਉੱਥੋਂ ਹੀ ਹੋਇਆ। ਇਹ ਗੱਲ ਗੁਰਬਾਣੀ ਨੇ ਸਮਝਾਈ ਹੈ। ਉਹ ਸਮਝਦੇ ਨੇ ਇੱਕੋ ਹੀ ਆਇਆ ਬਸ, ਕਿਵੇਂ ਇੱਕ ਚੰਦ ਹੈ ਆਕਾਸ਼ ਦੇ ਵਿੱਚ, ਸਰ ਇੱਥੇ ਘੜੇ ਘੜੇ ਭਰ ਕੇ ਰੱਖੇ ਨੇ ਪਾਣੀ ਦੇ, ਇਹ ਕੋਈ ਬਰਤਨ ਚ ਪਾਣੀ ਹੈ, ਕਹਿੰਦੇ ਉਹੀ ਚੰਦ ਸਾਰੇ ਬਰਤਨਾਂ ਚ, ਚੰਦ ਤਾਂ ਇੱਕੋ ਹੈ। ਇਸ ਤਰੀਕੇ ਨਾਲ ਜੋਤ ਇੱਕ ਨਹੀਂ ਹੈ ਜਿਵੇਂ ਚੰਦ ਉੱਤੇ ਇੱਕ ਹੈ, ਬਿਲਕੁਲ ਗਲਤ ਹੈ। ਉਹ ਤਾਂ ਫਰਮ ਤਾਂ ਹੀ ਇਹ ਕਹਿੰਦਾ ਨੇ ਜੀਵ ਜਦ ਇੱਥੋਂ ਨਹੀਂ ਹੈ ਚੰਦ ਵਿੱਚ ਰਲ ਗਿਆ ਜੀਵ ਦੀ ਹੋਂਦ ਖਤਮ ਹੋ ਗਈ, ਇੱਥੇ ਫਸੇ ਨੇ ਸਾਰੇ। ਤਾਂ ਉਹ ਕਹਿੰਦੇ ਨੇ ਵੀ ਜਿਹੜਾ ਮੁਕਤੀ ਹੋਣੀ ਆ ਤਾਂ ਡੁੱਬ ਮਰਨਾ, ਡੁੱਬ ਕੇ ਮਰ ਜਾਣਾ, ਮੁਕਤੀ ਹੋਣੀ ਨਸ਼ਟ ਹੋ ਜਾਣਾ, ਉਹਦੀ ਹੋਂਦ ਖਤਮ। ਇੱਦਾਂ ਦੀ ਜਿੰਨਾ ਪਾਣੀ ਦਰਿਆ ਦਾ ਜਾ ਕੇ ਚਲਾ ਜਾਂਦਾ ਸਮੁੰਦਰ 'ਚ ਪਾਣੀ ਰਹਿੰਦਾ ਜਮ੍ਹਾਂ ਹੋ ਜਾਂਦਾ, ਜਿੰਨਾ ਨਿਕਲ ਜਾਂਦਾ ਉਹਨਾਂ ਘੱਟ ਜਾਂਦਾ, ਜਿੰਨਾ ਚਲਿਆ ਜਾਂਦਾ ਉਹਨਾਂ ਜਮ੍ਹਾਂ ਹੋ ਜਾਂਦਾ। ਪਾਣੀ ਦੀ ਹੋਂਦ ਨਿਕਲਦੀ ਚਾਹੇ ਇੱਥੇ ਰਹੇ ਚਾਹੇ ਸਮੁੰਦਰ 'ਚ ਰਹੇ, ਵੱਖਰੀ ਵੱਖਰੀ ਪਾਣੀ ਦੀ ਹੋਂਦ ਹੈ। ਧਰਤੀ ਦੇ ਵਿੱਚ ਮਿਸਾਲ ਦਿੱਤੀ ਜਿਵੇਂ ਧੂੜ ਦੇ, ਧੂੜ ਉੱਡਦੀ ਹੈ ਧਰਤੀ ਤੋਂ, ਕਰੋੜਾਂ ਧੂੜ ਦੇ ਕਣ ਉੱਡ ਜਾਂਦੇ ਨੇ ਧਰਤੀ ਤੋਂ ਉੱਤੇ, ਆਖਰ ਆ ਕੇ ਧਰਤੀ ਦੇ ਡਿੱਗ ਕੇ ਧਰਤੀ ਦਾ ਹੀ ਹਿੱਸਾ ਬਣ ਜਾਂਦੇ ਨੇ। ਜੇ ਧਰਤੀ ਤੇ ਆ ਕੇ ਧੂੜ ਡਿੱਗ ਗਈ ਤੇ ਧੂੜ ਤਾਂ ਹੁਣ ਹੈਗੀ ਹੈ, ਅਸਮਾਨ 'ਚ ਵੀ ਹੈਗੀ ਸੀ, ਹੁਣ ਵੀ ਧਰਤੀ 'ਤੇ ਵੀ ਹੈਗੀ, ਆਹ ਹੈ ਗੱਲ। ਧੂੜ ਦੇ ਗਨੋਕਿਆਂ ਦੀ ਧਰਤੀ ਬਣੀ ਹੋਈ ਹੈ, ਬੂੰਦ ਬੂੰਦ ਤੋਂ ਸਾਗਰ ਬਣਿਆ ਹੋਇਆ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਜਿੰਨਾ ਪਾਣੀ ਸਾਗਰ ਚੋਂ ਅੱਡ ਹੋ ਗਿਆ ਵੱਖਰਾ ਵੱਖਰਾ, ਧਰਤੀ ਤੇ ਡਿੱਗ ਪਿਆ, ਜਿੰਨਾ ਵਾਪਸ ਚਲਿਆ ਗਿਆ ਦਰਿਆਵਾਂ 'ਚ, ਗੁਰਦਰਿਆ ਤਾਂ ਹੀ ਗਿਆ, ਜਿੰਨਾ ਕਿਸੇ ਵਿਚਾਰਧਾਰਨਾ ਗਏ ਗਿਆਨ ਦੀ ਵਿਚਾਰਧਾਰਨਾ ਰਲ ਕੇ ਵਾਪਸ ਚਲਿਆ ਗਿਆ ਦਰਿਆ ਦੇ ਵਿੱਚ, ਜਿਹੜਾ ਬਚ ਗਿਆ ਬਚ ਗਿਆ, ਇੱਥੇ ਰਹਿ ਗਿਆ। ਇਹ ਗੁਣ ਚ ਖੁੱਲੀ ਚਾਹੁੰਦੇ ਨੇ ਜੋਗੀ, ਤੂੰ ਇਹ ਵਿਚਾਰ ਇੱਥੇ ਆ ਕੇ ਉੜਦੇ ਨੇ ਸਾਰੀ ਉੜਦੀ ਪੱਤਰ, ਅਸਲ 'ਚ ਇਹ ਗੱਲ ਸਮਝਣੀ ਚਾਹੁੰਦੇ ਨੇ ਵੀ ਆਦ ਜਿਹੜਾ ਹੈਗਾ ਉਹ ਕੀ ਚੀਜ਼ ਹੈ। ਆਦ ਆਦ ਕੋ ਕਵਨ ਵਿਚਾਰ ਕਥਿਅਲ ਹੈ, ਆਦ ਨੂੰ ਕਥਨ ਕਰਨਾ, ਉਹ ਕਿਵੇਂ ਕਥਨ ਕਰਾਂਗੇ ਜਦ ਉਦੋਂ ਸਾਨੂੰ ਗਿਆਨ ਹੈ ਕਿਸੇ ਨੂੰ ਨਹੀਂ। ਪਿਤਾ ਕਾ ਜਨਮ ਕੀ ਜਾਣਾ, ਪੂਤ ਪੁੱਤ ਨੂੰ ਕਹੇ ਆਪਣੇ ਬਾਪ ਦਾ ਜਨਮ ਦੱਸੋ, ਕਹਿੰਦਾ ਮੈਂ ਥਾਈ ਨਹੀਂ ਮੈਂ ਦੱਸਾਂ ਕਿਉਂ, ਪਿਤਾ ਤੋਂ ਸੁਣ ਕੇ ਦੱਸ ਸਕਦਾ, ਬਲਕਿ ਪਿਤਾ ਮੈਂ ਨਹੀਂ ਦੱਸ ਸਕਦਾ ਆਪਣੇ ਜਨਮ ਨੂੰ, ਬਾਬੇ ਤੋਂ ਸੁਣ ਕੇ ਦੱਸੂਗਾ, ਪਿਤਾ ਕਿਵੇਂ ਦੱਸ ਦੂਗਾ ਆਪਣੇ ਜਨਮ ਨੂੰ। ਜੇ ਪਿਤਾ ਦਾ ਜਨਮ ਪੁੱਤ ਨੇ ਦੱਸਣਾ ਹੋਵੇ ਤਾਂ ਦੱਸੂ ਕੌਣ, ਬਾਬਾ ਦੱਸੂ। ਇਸ ਕਰਕੇ ਚਿੱਤ ਨਹੀਂ ਬੋਲਿਆ ਹੋਇਆ, ਮਨ ਤਾਂ ਆਪਣੇ ਚਿੱਤ ਦੇ ਜਨਮ ਨੂੰ ਵੀ ਨਹੀਂ ਜਾਣਦਾ ਜਿੱਥੋਂ ਮਨ ਦੀ ਹੋਂਦ ਹੈ, ਚਿੱਤ ਵੀ ਨਹੀਂ ਜਾਣਦਾ ਆਪਣੇ ਜਨਮ ਨੂੰ, ਚਿੱਤ ਨੂੰ ਵੀ ਬਾਬਾ ਦੱਸਦਾ। ਤੁਰਕੀ ਬਾਣੀ ਬਾਬੇ ਦੀ ਬਾਣੀ ਹੈ, ਜਿਹੜੀ ਆਹ ਬਾਣੀ ਹੈ ਗੁਰਬਾਣੀ ਹੈ, ਆਹ ਗੁਰਬਾਣੀ ਹੈ ਬਾਬ ਦੀ ਬਾਣੀ ਹੈ, ਤੁਰਕੀ ਬਾਣੀ ਬਾਬੇ ਦੀ ਬਾਣੀ ਹੈ। ਉਹ ਬਾਣੀ ਬਾਬੇ ਦੀ ਹੈ, ਆਹ ਬਾਣੀ ਪਿਓ ਦੀ ਹੈ, ਇਹ ਦੋਹਾਂ ਬਾਣੀਆਂ 'ਚ ਫਰਕ ਹੈ। ਉਹਨੇ ਬੁਲਾਇਆ, ਬਾਬੇ ਨੇ ਬੁਲਾਇਆ, ਪਿਓ ਬੋਲਿਆ, ਉਹ ਚੇਲੇ ਨੇ ਸੁਣਿਆ, ਚੇਲਾ ਪੁੱਤੇ ਹੁੰਦਾ, ਬਾਬੇ ਨੇ ਬੁਲਾਇਆ ਦੱਸਿਆ, ਬਾਪ ਨੇ ਸੁਣਿਆ ਸੁਣ ਕੇ ਦੱਸਿਆ, ਬਾਪ ਨੇ ਵੀ ਬਾਬੇ ਤੋਂ ਸੁਣ ਕੇ ਦੱਸਿਆ ਸੀ, ਜੇ ਬਾਪ ਦੱਸ ਰਿਹਾ ਬਾਬੇ ਤੋਂ ਸੁਣ ਕੇ ਹੀ ਦੱਸ ਰਿਹਾ, ਉਹਨੂੰ ਕੀ ਪਤਾ। ਤਾਂ ਪੋਤੇ ਤੱਕ ਗੱਲ ਪਹੁੰਚਦੀ ਹੈ, ਪੋਤਾ ਪ੍ਰਵਾਨ, ਤਾਂ ਪੋਤਾ ਪ੍ਰਵਾਨ ਹੁੰਦਾ, ਬਾਬੇ ਜਿਹਾ ਪੋਤਾ ਪ੍ਰਵਾਨ।
ਘਟ ਘਟ ਕੌਣ ਨਿਵਾਸੋ,
ਘਟ ਘਟ ਕਿਹਦਾ ਨਿਵਾਸ ਹੈ? ਘਟ ਘਟ ਦੇ ਵਿੱਚ ਹਿਰਦੇ ਚ ਨਿਵਾਸ ਕਿਹਦਾ? ਜਦੋਂ ਕਬੀਰ ਸਾਹਿਬ ਨੇ ਗੱਲ ਦੱਸੀ ਸੀ ਉਹਨੇ ਹੋਰ ਤਰੀਕੇ ਨਾਲ ਦੱਸੀ ਸੀ। ਉਹ ਕਹਿੰਦਾ ਬਟਕ ਬੀਜ ਜਿਵੇਂ ਰਵ ਰਹੇ ਹੋ ਜਾਕੋ ਤੀਨ ਲੋਕ ਵਿਸਤਾਰ। ਬਰੋਟਾ ਆਪਣੇ ਬੀਜ ਚ ਨਹੀਂ ਹੁੰਦਾ, ਹਰੇਕ ਬੀਜ ਚ ਬਰੋਟਾ ਹੁੰਦਾ ਕਿ ਨਹੀਂ ਹੁੰਦਾ? ਫਿਰ ਉਹ ਜਿਹੜਾ ਬਰੋਟਾ ਉਹ ਕਿੱਥੇ ਹੁੰਦਾ? ਬਰੋਟਾ ਹੋਰ ਹੁੰਦਾ ਉਹ। ਜਦ ਵੀ ਜੰਮਦਾ ਬਰੋਟਾ ਜੰਮਦਾ ਉਹੋ ਜਿਹਾ ਹੀ ਜੰਮ, ਇਹ ਗੱਲ ਠੀਕ ਹੈ, ਉਹੋ ਜਿਹਾ ਹੀ ਜੰਮਦਾ ਪਰ ਬਰੋਟਾ ਹੋਰ ਹੁੰਦਾ ਉਹ। ਹਰ ਬੀਜ ਵਿੱਚ ਬਰੋਟਾ, ਉਹੀ ਬਰੋਟਾ ਨਹੀਂ ਹੈ ਪਰ ਉਹ ਬਰੋਟਾ ਵੱਖਰਾ, ਉਹ ਬਰੋਟਾ ਵੱਖਰਾ। ਇਵੇਂ ਜਿਹੜਾ ਸਾਡੇ ਪਾਣੀ ਵੱਖਰਾ, ਸਮੁੰਦਰ ਦਾ ਪਾਣੀ ਵੱਖਰਾ, ਇਹ ਸਰੀਰ ਦਾ ਪਾਣੀ ਵੱਖਰਾ, ਸਮੁੰਦਰ ਦਾ ਪਾਣੀ ਵੱਖਰਾ। ਇਹ ਆਤਮਾ ਵੱਖਰੀ ਹੈ, ਸੱਚਖੰਡ ਵਾਲੀ ਆਤਮਾ ਵੱਖਰੀ, ਆਹੀ ਸੱਚਖੰਡ ਦੀ ਹੈ ਵੀ। ਇਹ ਆਤਮਾ ਹੁਣ ਵੱਖਰੀ ਹੈ, ਵਿਚਾਲੇ ਭਰਮ ਹੈ ਇਹਦੇ। ਅਸਲ ਚ ਜਿਹੜਾ ਭਵ ਸਾਗਰ ਹੈ ਨਾ, ਭਵ ਸਾਗਰ ਭਰਮ ਦਾ ਹੀ ਸਾਗਰ ਹੈ, ਮਾਇਆ ਦਾ ਸਾਗਰ ਨਹੀਂ ਹੈ ਉਹ, ਭਰਮ ਦਾ ਸਾਗਰ ਹੈ। ਭਰਮ ਹੈ ਭੁੱਲਾ, ਮਾਇਆ ਮਾਇਆ ਦਾ ਭੁੱਲਾ ਦਹਿ ਦਿੱਤਾ, ਮਾਇਆ ਦਾ ਪਤਾ ਤਾਂ ਦਹਿ ਦਿੱਤਾ, ਵੀ ਲਿਖਿਆ ਹੀ ਨਹੀਂ ਹੋਇਆ। ਉਹ ਮਾਇਆ ਤਾਂ ਇਹਦੇ ਚ ਬਾਹਾਂ ਪਾਇਆ ਭਰਮ ਨੂੰ ਕੱਟਣ ਵਾਸਤੇ, ਮਾਇਆ ਦਾ ਤਾਂ ਦਸਤਾ ਪਾਇਆ ਇਹਨੂੰ ਹੱਥਾਂ ਕੁਹਾੜੀ ਨੂੰ, ਭਰਮ ਦਾ ਜਾਲ ਕੱਟਣ ਵਾਸਤੇ ਪਾਇਆ ਅਸਲ ਚ। ਮਾਇਆ ਦੀ ਤਾਂ ਲੋੜ ਪਈ ਹੈ ਭਰਮ ਤੋਂ ਬਾਹਰ ਨਿਕਲਣ ਵਾਸਤੇ, ਮਾਇਆ ਨੇ ਕਦੋਂ ਇਹਨੂੰ ਫੜਿਆ ਹੋਇਆ? ਮਾਇਆ ਤਾਂ ਲੋੜ ਪਈ, ਮਾਇਆ ਦਾ ਸਹਾਰਾ ਆਸ, ਜੇ ਕੁਹਾੜੀ ਚ ਬਾਹਾਂ ਨਾ ਪਾਈਏ ਉਹ ਕੰਮ ਨਹੀਂ ਕਰਦੀ। ਇਹ ਤਾਂ ਹੁਣ ਭਰਮ ਚ ਫਸ ਗਿਆ, ਮਾਇਆ ਦੀ ਲੋੜ, ਸਰੀਰ ਦੀ ਲੋੜ ਤਾਂ ਪਈ ਭਰਮ ਜਾਲ ਨੂੰ ਕੱਟਣ ਵਾਸਤੇ। ਕੀ ਕਰ ਰਹੇ ਹਾਂ? ਗਿਆਨ ਇੰਦਰੀ ਲੈ ਕੇ ਗਿਆਨ ਲੈ ਰਹੇ, ਗੁਰਪ੍ਰਸਾਦ ਭਰਮ ਦਾ ਨਾਸ ਕੱਟਤਾ ਭਰਮ ਹੈ ਹੁਣ। ਭਰਮ ਨੂੰ ਕੱਟਣ ਵਾਸਤੇ ਇਹ ਸਰੀਰ ਦੀ ਲੋੜ ਪਈ ਹੈ, ਮਾਇਆ ਦਾ ਕੋਈ ਨਹੀਂ ਫੜਿਆ ਹੋਇਆ ਹੈ। ਹਾਂ ਮਾਇਆ ਨਾਲ ਮੋਹ ਪਾ ਲਿਆ ਇਹਨੇ, ਉਹ ਅਲੱਗ ਗੱਲ ਹੈ। ਇਹ ਆਪ ਫਸ ਜਵੇ ਮਾਇਆ ਚ ਗੱਲ ਅਲੱਗ ਹੈ, ਬਾਂਦਰ ਮੁੱਠੀ ਨਾ ਛੱਡੇ ਖਿੱਲਾਂ ਦੀ ਅਲੱਗ ਗੱਲ ਹੈ। ਪਰ ਖਿੱਲਾਂ ਤਾਂ ਨਹੀਂ ਕਹਿੰਦੀਆਂ ਨਾ ਛੱਡ, ਜਾਂ ਕੁੱਜੀ ਨਹੀਂ ਕਹਿੰਦੀ ਨਾ ਛੱਡ, ਉਹ ਆਪ ਨਹੀਂ ਛੱਡਦਾ। ਅਸੀਂ ਮਾਇਆ ਨੂੰ ਨਹੀਂ ਛੱਡਦੇ, ਮਾਇਆ ਕੋਈ ਨਹੀਂ ਫੜਦੀ ਸਾਨੂੰ। ਜਿਹੜੇ ਲੋਕ ਕਹਿੰਦੇ ਨੇ ਮਾਇਆ ਫੜਦੀ ਹੈ ਫਲਾਨਾ ਕਰਦੀ ਹੈ, ਸਭ ਬਕਵਾਸ ਹੈ, ਬਹਾਨੇਬਾਜ਼ੀ ਹੈ। ਛੱਡਣੀ ਚਾਹੁੰਦੇ ਨਹੀਂ, ਕਹਿੰਦੇ ਛੁੱਟਦੀ ਨਹੀਂ, ਛੱਡਣੀ ਨਹੀਂ ਚਾਹੁੰਦੇ। ਜੇ ਕਹਿਣ ਛੱਡਣੀ ਨਹੀਂ ਚਾਹੁੰਦੇ ਅਸੀਂ, ਫਿਰ ਆਪ ਉਲਝਣ ਬਣਦੇ ਨੇ। ਕਹਿੰਦੇ ਜੀ ਇਹ ਤਾਂ ਬਹੁਤ ਔਖੀ ਹੈ ਛੱਡਿਆ, ਇਹ ਕਿੱਥੇ ਛੁੱਟਦੀ ਹੈ ਜੀ, ਮਾਇਆ ਨਹੀਂ ਛੁੱਟਦੀ। ਇਹਨੇ ਦੋਸ਼ ਮਾਇਆ ਨੂੰ ਦੇ ਦਿੱਤਾ, ਦੂਜੇ ਨੂੰ ਦੋਸ਼ ਦਿੰਦਾ ਆਪਣੀ ਗਲਤੀ ਦਾ ਵੀ। ਉਹ ਜੜ ਮਾਇਆ, ਤੂੰ ਚੇਤਨ, ਤੇਰੇ ਤੇ ਹਾਵੀ ਕਿਵੇਂ ਹੋਗੀ? ਮਾਇਆ ਤਾਂ ਤੇਰੀ ਆਗਿਆਕਾਰੀ ਬਣਾ ਕੇ ਭੇਜੀ, ਆਗਿਆਕਾਰੀ ਕਿੰਨੀ ਮਾਇਆ, ਐਡੇ ਐਡੇ ਐਟਮ ਬੰਬ ਅਸੀਂ ਬਣਾ ਲਏ, ਐਡੇ ਐਡੇ ਇੰਜਣ ਬਣਾ ਲਏ ਸ਼ਕਤੀਸ਼ਾਲੀ, ਪਰ ਸਾਡੇ ਬਟਨ ਹੱਥ ਚ ਹੈ, ਜਦ ਮਰਜ਼ੀ ਚਲਾਈਏ ਜਾਂ ਮਰਜ਼ੀ ਬੰਦ ਕਰਦੀਆਂ ਨੂੰ। ਬਣਾਏ ਵੀ ਆਦਮੀ ਨੇ, ਕੰਟਰੋਲ ਵੀ ਆਦਮੀ ਨੇ। ਇਹ ਸਿਰਫ ਇਹਦਾ ਬਹਾਨਾ ਹੈ, ਸ਼ੈਤਾਨੀ ਹੈ ਕਿ ਇਹ ਇਹ ਨਹੀਂ ਮੰਨਣਾ ਵੀ ਮੇਰੇ ਤੋਂ ਨਹੀਂ ਛੁੱਟਦੀ, ਮੇਰੀ ਗਲਤੀ ਹੈ, ਵੀ ਮੈਂ ਛੱਡਦਾ ਨਹੀਂ, ਛੱਡਣੀ ਚਾਹੁੰਦਾ ਨਹੀਂ। ਇਹਦੀ ਬਜਾਏ ਕਹਿੰਦਾ ਜੀ ਇਹ ਛੁੱਟ ਸਕਦੀ ਹੋ ਨਹੀਂ, ਆਪਣੀ ਕਮਜ਼ੋਰੀ ਨੂੰ ਛੁਪਾਇਆ।
ਘੋੜੇ ਦੀ ਗ੍ਰਿਫਤ ਚ
ਹਾਂ,
ਘਟ
ਕਬਰ ਨਿਵਾਸੋ, ਘਟ ਘਟ ਦੇ ਵਿੱਚ ਕਿਹਦਾ ਨਿਵਾਸ ਹੈ, ਕਿਵੇਂ ਨਿਵਾਸ ਹੈ ਘਟ ਘਟ ਚ, ਕੋਈ ਚੀਜ਼ ਦਾ ਕਿਵੇਂ ਨਿਵਾਸ ਹੈ? ਜਿਵੇਂ ਹਰੇਕ ਸਰੀਰ ਚ ਪਾਣੀ ਦਾ ਨਿਵਾਸ ਹੈ, ਸਮੁੰਦਰ ਦੇ ਪਾਣੀ ਦਾ ਹਰੇਕ ਚੀਜ਼ ਦੇ ਵਿੱਚ ਨਿਵਾਸ ਹੈ, ਇਵੇਂ ਸੂਰਜ ਤੋਂ ਕਿਰਨਾਂ, ਸੱਚਖੰਡ ਤੋਂ ਕੁਝ ਕਿਰਨਾਂ ਆ ਗਈਆਂ, ਅੰਸ਼